ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤ ਰਾਪੈ ਜਾ ਕਾ, ਉਪਜੰਪ ਦਰਸ਼ਨ ਕੀ ਜੈ ਤਾ ਕਾ। ਰਾਮ ਨਾਮ ਚਿਤ ਰਾਪੈ ਜਾ ਕਾ, ਉਪਜੰਪ ਦਰਸ਼ਨ ਕੀ ਜੈ ਤਾ ਕਾ। ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ। ਗੁਰਮਤ ਰਾਮ ਜਪੈ ਜਨ ਪੂਰਾ, ਤਿਤ ਘਟ ਅਨਹਤ ਬਾਜੈ ਤੂਰਾ। ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਤਾਰ। ਜਿਨ ਕੈ ਹਿਰਦੈ ਹਰ ਹਰ ਸੋਈ, ਤਿਨਕਾ ਦਰਸ ਪਰਸ ਸੁਖ ਹੋਈ। ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤ ਰਾਪੈ ਜਾ ਕਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਕਥਾ ਆਰੰਭ ਹੈ। ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਪ੍ਰਭੂ ਦਾ ਨਾਮ ਜਪ ਕੇ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਮਹਾਨ ਦਾਤਾ ਹੈ। ਉਸਨੇ ਸਾਡੇ 'ਤੇ ਇੰਨੇ ਵੱਡੇ ਵੱਡੇ ਪਰਉਪਕਾਰ ਕੀਤੇ ਹਨ, ਜੇ ਅਸੀਂ ਉਹਦਾ ਸਿਮਰਨ ਵੀ ਨਾ ਕਰ ਸਕੀਏ, ਉਹਦਾ ਸ਼ੁਕਰਾਨਾ ਵੀ ਨਾ ਕਰ ਸਕੀਏ, ਇਸ ਤੋਂ ਹੋਰ ਸਾਡੀ ਵੱਡੀ ਅਕਿਰਤ ਘਣਤਾ ਕੀ ਹੋ ਸਕਦੀ ਹੈ? ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਦੂਸਰਾ ਸਵਾਲ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਕੀਤਾ ਗਿਆ, ਸੱਚੇ ਪਾਤਸ਼ਾਹ ਜਿਹੜੇ ਬੰਦੇ ਸੰਸਾਰ ਦੇ ਵਿੱਚ ਆ ਕੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣਾ ਨਾਹੀਂ ਮਰਨ ਵਿਚਾਰਾ, ਦਾਤੇ ਨੂੰ ਭੁੱਲ ਜਾਂਦੇ ਹਨ, ਦਾਤਾਂ ਦੇ ਨਾਲ ਪਿਆਰ ਕਰਦੇ ਹਨ, ਫਿਰ ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੱਧਮ ਪੁਰਖ ਦੁਆਰਾ ਸੰਬੋਧਨ ਕਰਕੇ ਉਹਨਾਂ ਪ੍ਰੇਮੀਆਂ ਨੂੰ ਉਹਨਾਂ ਜਗਿਆਸੂਆਂ ਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ। ਹਜ਼ੂਰ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਰਾਮ ਨਾ ਜਪ ਹੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ। ਰਹਾਉ ਸਤਿਗੁਰੂ ਕਹਿੰਦੇ ਨੇ, ਇਹ ਦੁਨੀਆਂ ਦੇ ਲੋਗੋ, ਜੇ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਅਭਾਗ ਤੁਮਾਰਾ, ਇਹ ਤੁਹਾਡਾ ਬਹੁਤ ਮਾੜਾ ਭਾਗ ਹੈ, ਤੁਹਾਡਾ ਖੋਟਾ ਕਰਮ ਹੈ। ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਉਹ ਸਾਡਾ ਵਾਹਿਗੁਰੂ ਪਰਮੇਸ਼ਰ ਜੁਗਾਂ ਜੁਗਾਂ ਤੋਂ ਦਾਤਾਂ ਵੰਡਦਾ ਆ ਰਿਹਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਣ ਉਸ ਦਾਤੇ ਦਾ ਜੇ ਅਸੀਂ ਸ਼ੁਕਰਾਨਾ ਵੀ ਨਾ ਕਰੀਏ, ਸਿਮਰਨ ਵੀ ਨਾ ਕਰੀਏ, ਫਿਰ ਇਸ ਤੋਂ ਹੋਰ ਸਾਡੀ ਬਦਕਿਸਮਤੀ ਕੀ ਹੋ ਸਕਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੁਨੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਹਰ ਮਨੁੱਖ ਨੂੰ ਜੋ ਵੀ ਸੰਸਾਰ 'ਤੇ ਆਇਆ ਹੈ, ਉਸ ਨੂੰ ਉਸ ਦਾਤੇ ਦਾ ਸਿਮਰਨ ਕਰਨਾ ਚਾਹੀਦਾ, ਸ਼ੁਕਰਾਨਾ ਕਰਨਾ ਚਾਹੀਦਾ, ਅਤੇ ਜਿਹੜਾ ਨਹੀਂ ਕਰਦਾ ਉਹਨੂੰ ਮਾੜੇ ਭਾਗਾਂ ਵਾਲਾ, ਖੋਟੇ ਕਰਮਾਂ ਵਾਲਾ ਹੀ ਆਖਿਆ ਜਾ ਸਕਦਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪਹਿਲਾ, ਰਾਮ ਨਾਮ ਚਿਤਰਾ ਪੈ ਜਾ ਕਾ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਇਹ ਗੁਰਮੁਖੋ, ਜਿਸ ਗੁਰਸਿੱਖ ਮਾਈ ਭਾਈ ਦਾ, ਜਿਸ ਮਹਾਂਪੁਰਖ ਦਾ ਚਿੱਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਰਾਪੈ ਦਾ ਅਰਥ ਹੈ ਰੰਗਿਆ ਜਾਂਦਾ ਹੈ, ਭਾਵ ਜਿਸ ਦਾ ਚਿੱਤ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਇੱਕ ਮਹਾਂਪੁਰਖ ਹੈ, ਉਹ ਇੱਕ ਪੂਰਨ ਪੁਰਖ ਹੈ, ਅਤੇ ਸਾਨੂੰ ਉਹਦਾ ਪੂਰਨ ਸਤਿਕਾਰ ਕਰਨਾ ਚਾਹੀਦਾ ਹੈ।
ਉਪਜੰਪ ਦਰਸ਼ਨ ਕੀ ਜੈ ਤਾਂ ਕਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਪਜੰਪ ਦਾ ਅਰਥ ਹੈ ਅੰਮ੍ਰਿਤ ਵੇਲੇ। ਉਪਜੰਪ ਦਾ ਅਰਥ ਮਹਾਂਪੁਰਖ ਕਰਦੇ ਸਨ ਬਈ ਪਉ ਫਟਾਲੇ ਦੇ ਸਮੇਂ, ਜਿਵੇਂ ਆਪਾਂ ਕਹਿੰਦੇ ਦਿਨ ਚੜ੍ਹਦੇ ਸਾਰ ਸਭ ਤੋਂ ਪਹਿਲਾਂ ਉਸ ਮਹਾਂਪੁਰਖ ਦਾ ਜਾ ਕੇ ਦਰਸ਼ਨ ਦੀਦਾਰ ਕਰਨਾ ਚਾਹੀਦਾ ਹੈ, ਜਿਸ ਦਾ ਚਿੱਤ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਹਰ ਗੁਰਸਿੱਖ ਮਾਈ ਭਾਈ ਅਰਦਾਸ ਵਿੱਚ ਵੀ ਅਖੀਰ 'ਤੇ ਇਹੀ ਮੰਗਦਾ ਹੈ, ਹੇ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਜਿਹੜਾ ਉਪਜੰਪ ਸ਼ਬਦ ਹੈ, ਇਹਦਾ ਅਰਥ ਹੈ ਸੂਰਜ ਉਦੇ ਹੋਣ ਸਾਰ ਹੀ, ਭਾਵ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਇਹ ਕਰੋ। ਅਥਵਾ ਉਪਜੰਪ ਦਾ ਦੂਜਾ ਅਰਥ ਇਹ ਵੀ ਵਿਦਵਾਨ ਕਰਦੇ ਹਨ, ਉਪਜੰਪ ਉਪ ਦਾ ਅਰਥ ਹੈ ਸਮੀਪ, ਭਾਵ ਉਸਦੇ ਨੇੜੇ, ਜੰਪ ਦਾ ਅਰਥ ਹੈ ਜਾ ਕੇ, ਉਸ ਮਹਾਂਪੁਰਖ ਦੇ ਕੋਲੇ ਜਾ ਕੇ ਉਹਦਾ ਦਰਸ਼ਨ ਕਰਨਾ ਚਾਹੀਦਾ ਹੈ। ਤੀਸਰਾ ਉਪਜੰਪ ਦਾ ਅਰਥ ਪ੍ਰਾਚੀਨ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ, ਕਈ ਕਿਸਮਾਂ ਦੇ ਜਾਪ ਹੁੰਦੇ ਨੇ। ਇੱਕ ਉਪਾਂਸੂ ਜਾਪ ਹੁੰਦਾ ਹੈ ਉਪਜੰਪ, ਉਪਾਂਸੂ ਜਾਪ ਉਸਨੂੰ ਕਹਿੰਦੇ ਨੇ ਵੀ ਜਿਹੜਾ ਬਾਹਰ ਕਿਸੇ ਨੂੰ ਪਤਾ ਨਾ ਲੱਗੇ, ਮਨ ਦੇ ਵਿੱਚ ਹੀ ਕੀਤਾ ਜਾਵੇ। ਹਜ਼ੂਰ ਕਹਿੰਦੇ ਨੇ ਜਦੋਂ ਆਪਾਂ ਕਿਸੇ ਮਹਾਂਪੁਰਖ ਦੇ ਕੋਲ ਜਾਣਾ ਹੈ ਤਾਂ ਉਸ ਵੇਲੇ ਉਪਜੰਪ ਦਾ ਅਰਥ ਹੈ ਉਪਾਂਸੂ ਜਾਪ ਕਰਦਿਆਂ ਹੋਇਆਂ, ਭਾਵ ਆਪਣੇ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਜਾਣਾ। ਕੋਈ ਮਨ ਦੇ ਵਿੱਚ ਕੋਈ ਮਾੜੇ ਫੁਰਨੇ ਪਾਪ ਵਿਕਾਰ ਜਾਂ ਕੋਈ ਹੋਰ ਮਾੜੇ ਸਵਾਲ ਲੈ ਕੇ ਨਹੀਂ ਜਾਣਾ, ਬਲਕਿ ਸਿਮਰਨ ਕਰਦਿਆਂ ਹੋਇਆਂ ਉਸ ਮਹਾਂਪੁਰਖ ਦੇ ਕੋਲ ਜਾ ਕੇ ਉਹਦਾ ਦਰਸ਼ਨ ਕਰਨਾ ਚਾਹੀਦਾ ਹੈ।
ਰਾਮ ਨਾ ਜਪਹੁ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਗੁਰਮੁਖੋ ਇਹ ਦੁਨੀਆਂ ਦੇ ਲੋਗੋ, ਜੇ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹ ਕੋਈ ਤੁਹਾਡਾ ਮਾੜਾ ਕਰਮ ਹੈ, ਤੁਹਾਡੀ ਮਾੜੀ ਕਿਸਮਤ ਹੈ, ਕਿਉਂਕਿ ਉਹ ਵਾਹਿਗੁਰੂ 'ਤੇ ਬੜਾ ਦਿਆਲੂ ਕਿਰਪਾਲੂ ਹੈ। ਜੁਗਾਂ ਜੁਗਾਂ ਤੋਂ ਉਹ ਸਾਡਾ ਵਾਹਿਗੁਰੂ ਦਾਤਾਂ ਵੰਡਦਾ ਆ ਰਿਹਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਨੂੰ ਤੇ ਹਰ ਵੇਲੇ ਦਮ ਬਾ ਦਮ ਉਸ ਵਾਹਿਗੁਰੂ ਪਰਮੇਸ਼ਰ ਦਾ ਦਾਤੇ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ। ਪਰ ਜੇ ਅਸੀਂ ਉਸ ਦਾਤੇ ਦਾ ਵੀ ਸ਼ੁਕਰਾਨਾ ਨਹੀਂ ਕਰ ਸਕਦੇ, ਇਹਦਾ ਮਤਲਬ ਸਾਡੇ ਬਹੁਤ ਖੋਟੇ ਭਾਗ ਹਨ।
ਗੁਰਮਤ ਰਾਮ ਜਪੈ ਜਨ ਪੂਰਾ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਕੁਝ ਪ੍ਰੇਮੀਆਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਪੂਰਨ ਪੁਰਖ ਬਣਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਲਓ ਇਹ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਹੈ। ਹਜ਼ੂਰ ਫਰਮਾਉਂਦੇ ਨੇ, ਗੁਰਮਤਿ ਰਾਮ ਜਪੈ ਜਨ ਪੂਰਾ। ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉਹੀ ਜਨ ਉਹੀ ਮਹਾਂਪੁਰਖ ਪੂਰਨ ਮਹਾਂਪੁਰਖ ਬਣ ਜਾਂਦਾ ਹੈ। ਭਾਵ ਪਹਿਲਾਂ ਗੁਰੂ ਦੀ ਮਤ ਹੈ, ਗੁਰ ਕੀ ਮਤ ਤੋਂ ਲਿਹ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਦੂਸਰੇ ਨੰਬਰ 'ਤੇ ਵਾਹਿਗੁਰੂ ਦੇ ਨਾਮ ਜਪਣ ਦੀ ਗੱਲ ਹੈ। ਹਜ਼ੂਰ ਕਹਿੰਦੇ, ਜਿਹੜਾ ਗੁਰੂ ਦੀ ਮਤ ਲੈ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਭਾਵ ਗੁਰੂ ਵਾਲਾ ਹੋ ਕੇ ਗੁਰੂ ਦੀ ਦੱਸੀ ਰਹਿਤ ਮਰਯਾਦਾ ਨੂੰ ਧਾਰਨ ਕਰਕੇ ਫਿਰ ਨਾਮ ਜਪਦਾ ਹੈ, ਉਹ ਫਿਰ ਪੂਰਨ ਮਹਾਂਪੁਰਖ ਬਣ ਜਾਂਦਾ ਹੈ।
ਤਿਤ ਘਾਟ ਅਨਹਤ ਬਾਜੇ ਤੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਸ ਗੁਰਮੁਖ ਪਿਆਰੇ ਦੇ ਘਾਟ ਹਿਰਦੇ ਵਿੱਚ ਅਨਹਦ ਵਾਜੇ ਵੱਜ ਪੈਂਦੇ ਨੇ। ਤੂਰਾ ਦਾ ਅਰਥ ਹੈ ਵਾਜੇ, ਬਾਜੇ ਦਾ ਅਰਥ ਹੈ ਵੱਜਣਾ। ਉਸ ਗੁਰਮੁਖ ਪਿਆਰੇ ਦੇ ਹਿਰਦੇ ਵਿੱਚ ਹੀ ਫਿਰ ਅਨਹਦ ਵਾਜੇ ਵੱਜਦੇ ਨੇ। ਉਹ ਅਨਹਦ ਵਾਜੇ ਕਿਹੜੇ ਨੇ? ਜਿਹੜੇ ਪੰਜ ਵਾਜੇ ਤਾਂ ਜੋਗੀਆਂ ਦੇ ਮੰਨੇ ਹੋਏ ਨੇ, ਤਤ ਤੰਤੀ ਬਿਤ ਚਰਮ ਕਾ ਕਨ ਕਾਸੀ ਕਾ ਜਾਨ, ਨਾਦ ਸ਼ਬਦ ਕਟਕੋ ਕਹਿ ਸਵਾ ਸੁਖਰ ਪਹਿਚਾਨ, ਇਹ ਯੋਗੀਆਂ ਦੇ ਪੰਜ ਵਾਜੇ ਨੇ। ਦੂਸਰੇ ਨੰਬਰ 'ਤੇ ਕੁਝ ਹੋਰ ਵੀ ਕਹਿੰਦੇ ਨੇ ਵੀ ਕੋਈ ਕਿਸੇ ਕਿਸਮ ਦੀ ਆਵਾਜ਼ ਕੰਨਾਂ ਦੇ ਵਿੱਚ ਸੁਣਾਈ ਦਿੰਦੀ ਹੈ, ਉਹਨੂੰ ਅਨਹਦ ਵਾਜੇ ਲੋਕ ਮੰਨਦੇ ਨੇ। ਪਰ ਗੁਰਮਤਿ ਦੇ ਅੰਦਰ ਜਿੱਥੇ ਅਨਹਦ ਵਾਜਿਆਂ ਦਾ ਜ਼ਿਕਰ ਆਉਂਦਾ ਹੈ, ਔਰ ਉੱਥੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜੋ ਗੁਰਬਾਣੀ ਦੇ ਸ਼ਬਦ ਨੇ ਅਥਵਾ ਜੋ ਸਾਨੂੰ ਸਤਿਗੁਰੂ ਵੱਲੋਂ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ, ਉਹਦਾ ਹੀ ਸੁਰਤ ਵਿੱਚ ਆਪਣੇ ਆਪ ਹੀ ਪ੍ਰਗਟ ਹੋ ਜਾਣਾ, ਜਿਸਨੂੰ ਅਜੱਪਾ ਜਾਪ ਕਹਿੰਦੇ ਨੇ, ਜਾਪ ਸੋ ਅਜੱਪਾ ਜਾਪ ਹੈ, ਉਹਨੂੰ ਅਨਹਦ ਵਾਜੇ ਆਖਿਆ ਹੈ। ਭਾਵ ਸਤਨਾਮ ਵਾਹਿਗੁਰੂ ਦੇ ਅਥਵਾ ਸਤਿਗੁਰੂ ਦੀ ਬਾਣੀ ਦੇ ਸਾਡੀ ਸੁਰਤ ਦੇ ਅੰਦਰ ਅਨਹਦ ਵਾਜੇ ਵੱਜ ਪੈਂਦੇ ਹਨ।
ਜੋ ਜਨ ਰਾਮ ਭਗਤ ਹਰ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਜਨ ਗੁਰਮੁਖਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਨਾਲ ਪਿਆਰ ਹੋ ਜਾਂਦਾ ਹੈ। ਵੈਸੇ ਭਗਤੀ ਜਿਹੜੀ ਭਗਤੀ ਸ਼ਬਦ ਹੈ, ਇਹਦਾ ਅਰਥ ਹੈ ਪੈ ਅਤੇ ਪਾਉ ਵਿੱਚ ਰਹਿਣਾ, ਹਮੇਸ਼ਾ ਲਈ ਵਾਹਿਗੁਰੂ ਦੇ ਪੈ ਅਤੇ ਪਿਆਰ ਦੇ ਵਿੱਚ ਵਿਚਰਨਾ, ਇਹਦਾ ਨਾਮ ਹੈ ਭਗਤੀ। ਵੈਸੇ ਭਗਤੀ ਨੌ ਪ੍ਰਕਾਰ ਦੀ ਵੀ ਲਿਖੀ ਹੋਈ ਹੈ, ਅਤੇ ਭਗਤੀ ਪ੍ਰੇਮਾ ਭਗਤੀ ਸਭ ਤੋਂ ਮਹਾਨ ਮੰਨੀ ਗਈ ਹੈ। ਹਜ਼ੂਰ ਕਹਿੰਦੇ ਨੇ, ਜਿਹੜੇ ਜਨ ਗੁਰਮੁਖਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨਾਲ ਪਿਆਰ ਹੋ ਜਾਂਦਾ ਹੈ।
ਸੇ ਪ੍ਰਭ ਰਾਖੇ ਕਿਰਪਾ ਤਾਰ,
ਉਹ ਜਿਹੜੇ ਗੁਰਮੁਖ ਪਿਆਰੇ ਨੇ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਧਾਰਨ ਕਰਕੇ ਰੱਖ ਲਏ, ਭਾਵ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪਾਪਾਂ ਤੋਂ ਵੀ ਬਚਾ ਲਿਆ, ਵਿਕਾਰਾਂ ਤੋਂ ਵੀ ਬਚਾ ਲਿਆ ਅਤੇ ਇਸੇ ਤਰ੍ਹਾਂ ਜਮਾਂ ਤੋਂ ਵੀ ਉਹਨਾਂ ਨੂੰ ਬਚਾ ਲਿਆ ਹੈ।
ਜਿਨ ਕੈ ਹਿਰਦੈ ਹਰ ਹਰ ਸੋਈ,
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਪਹਿਲਾਂ ਆਖਿਆ ਸੀ ਰਾਮ ਨਾਮ ਚਿਤ ਰਾਪੈ ਜਾਂ ਕਾ ਉਪਜੰਪ ਦਰਸ਼ਨ ਕੀਜੈ ਤਾਂ ਕਾ, ਵੀ ਜਿਸਦਾ ਚਿੱਤ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਵੇ, ਵੀ ਸੁਬਹਾ ਉੱਠ ਕੇ ਉਹਦੇ ਰੋਜ਼ ਦਰਸ਼ਨ ਕਰਨ ਵਾਸਤੇ ਜਾਣਾ ਚਾਹੀਦਾ ਹੈ, ਉਹਦਾ ਦਰਸ਼ਨ ਕਰਕੇ ਸਾਨੂੰ ਮਿਲਦਾ ਕੀ ਹੈ। ਹੁਣ ਕਈ ਲੋਕ ਕਹਿ ਦਿੰਦੇ ਨੇ ਵੀ ਪੂਰਨ ਮਹਾਂਪੁਰਖਾਂ ਦੇ ਕੋਲ ਜਾਣ ਦਾ ਸਾਨੂੰ ਲਾਭ ਕੀ ਹੈ। ਲਓ ਹੁਣ ਇਹਦਾ ਜਵਾਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਿਨ ਕਹਿ ਹਿਰਦੈ ਹਰ ਹਰ ਸੋਈ, ਗੁਰਮੁਖੋ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ,
ਇਨਕਾ ਦਰਸ ਪਰਸ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖਾਂ ਦਾ ਦਰਸ਼ਨ ਪਰਸ ਕੇ, ਐਸੇ ਮਹਾਂਪੁਰਖਾਂ ਦਾ ਦਰਸ਼ਨ ਕਰਕੇ ਸਾਨੂੰ ਆਤਮਕ ਸੁਖ ਪ੍ਰਾਪਤ ਹੁੰਦਾ, ਮਨ ਦੀ ਸ਼ਾਂਤੀ ਮਿਲ ਜਾਂਦੀ ਹੈ। ਅਥਵਾ ਤਿਨਕਾ ਦਰਸ ਪਰਸ ਸੁਖ ਹੋਈ, ਇੱਕ ਤਾਂ ਹੋ ਗਿਆ ਦਰਸ਼ਨ, ਦਰਸ਼ਨ ਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ ਹੈ, ਦ੍ਰਿਸ਼ਟੀ ਨਾਲ ਹੈ, ਅਤੇ ਪਰਸ ਜਿਹੜਾ ਦੂਸਰਾ ਸ਼ਬਦ ਹੈ, ਪਰਸ ਦਾ ਹੁੰਦਾ ਹੈ ਉਹਦੀ ਸ਼ੋਅ ਪ੍ਰਾਪਤ ਕਰਨੀ, ਉਹਦੇ ਚਰਨਾਂ ਨੂੰ ਛੂਹਣਾ। ਹਜ਼ੂਰ ਕਹਿੰਦੇ ਨੇ ਜੋ ਜਾਨ ਜਿਹੜੇ ਮਹਾਂਪੁਰਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਰਿਹਾ ਹੈ, ਤੁਸੀਂ ਜਦੋਂ ਜਾ ਕੇ ਉਹਦਾ ਦਰਸ਼ਨ ਕਰਦੇ ਹੋ ਜਾਂ ਉਹਦੇ ਚਰਨਾਂ ਦੀ ਛੂਹ ਹਾਸਲ ਕਰਦੇ ਹੋ, ਇਹਦੇ ਨਾਲ ਤੁਹਾਨੂੰ ਆਤਮਕ ਸੁਖ, ਸਦੈਵੀ ਸੁਖ ਪ੍ਰਾਪਤ ਹੋ ਜਾਂਦਾ ਹੈ।
ਸਰਬ ਜੀਆ ਮਹਿ ਏਕੋ ਰਵੈ,
ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਕੀ ਉਹ ਵਾਹਿਗੁਰੂ ਪਰਮੇਸ਼ਰ ਉਹ ਗੁਰਮੁਖਾਂ ਦੇ ਹਿਰਦੇ ਵਿੱਚ ਹੀ ਵੱਸਦਾ ਹੈ ਕਿ ਦੂਸਰੇ ਅਗਿਆਨੀਆਂ ਦੇ ਹਿਰਦੇ ਵਿੱਚ ਵੀ ਉਹੀ ਵੱਸਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਉਸਦਾ ਸਮਾਧਾਨ ਕਰਦੇ ਹਨ, ਸਰਬ ਜੀਆਂ ਮੈਂ ਇੱਕੋ ਰਵੈ, ਗੁਰਮੁਖੋ ਸਾਰੇ ਜੀਵਾਂ ਦੇ ਅੰਦਰ ਉਹ ਇੱਕੋ ਵਾਹਿਗੁਰੂ ਪਰਮੇਸ਼ਰ ਆਪ ਪਰਿਪੂਰਨ ਹੋ ਰਿਹਾ ਹੈ, ਭਾਵ ਗੁਰਮੁਖਾਂ ਦੇ ਅੰਦਰ ਉਹ ਪ੍ਰਗਟ ਹੋ ਕੇ ਵਸ ਰਿਹਾ ਹੈ ਅਤੇ ਬਾਕੀ ਜਿਹੜੇ ਜੀਵ ਨੇ ਉਹਨਾਂ ਦੇ ਵਿੱਚ ਉਹ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਆ ਜਿਵੇਂ ਆਹ ਧਰਤੀ ਹੈ, ਧਰਤੀ ਦੇ ਹੇਠਾਂ ਪਾਣੀ ਹੈ, ਪਾਣੀ ਕਿਤੇ ਗੁਪਤ ਵੀ ਹੁੰਦਾ ਹੈ ਕਿਤੇ ਪ੍ਰਗਟ ਵੀ ਹੁੰਦਾ, ਇਸ ਲਈ ਗੁਰਮੁਖਾਂ ਦੇ ਅੰਦਰ ਜਿਵੇਂ ਪਾਣੀ ਪ੍ਰਗਟ ਹੁੰਦਾ ਇਸ ਤਰ੍ਹਾਂ ਵਾਹਿਗੁਰੂ ਸਾਖਿਆਤਕਾਰ ਹੁੰਦਾ ਹੈ, ਦੂਜਿਆਂ ਦੇ ਅੰਦਰ ਜਿਵੇਂ ਪਾਣੀ ਗੁਪਤ ਹੁੰਦਾ ਹੈ ਇਸ ਤਰ੍ਹਾਂ ਵਾਹਿਗੁਰੂ ਗੁਪਤ ਰੂਪ ਹੋ ਕੇ ਵਰਤਦਾ ਹੈ, ਹੈ ਸਾਰਿਆਂ ਵਿੱਚ। ਸਰਬ ਜੀਆਂ ਮੈਂ ਇੱਕੋ ਰਵੈ, ਸਾਰਿਆਂ ਜੀਵਾਂ ਦੇ ਵਿੱਚ ਉਹ ਇੱਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਮਨ ਮੁਖ ਅਹੰਕਾਰੀ ਫਿਰ ਜੂਨੀ ਭਵੈ,
ਪਰ ਜੋ ਮਨਮੁਖ ਬੰਦੇ ਨੇ ਉਹ ਹੰਕਾਰੀ ਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਆਪਣੀ ਜਾਤੀ ਦਾ ਹੰਕਾਰ ਹੁੰਦਾ, ਵਿਦਿਆ ਦਾ, ਗਿਆਨ ਦਾ, ਗੁਣਾਂ ਦਾ, ਹਰ ਚੀਜ਼ ਦਾ ਹੰਕਾਰ ਉਹ ਕਰਦੇ ਨੇ, ਇਸੇ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਸਮਝ ਸਕਦੇ, ਨਾ ਦੇਖ ਸਕਦੇ। ਇਹਦਾ ਰਿਜ਼ਲਟ ਇਹ ਹੁੰਦਾ ਹੈ ਜਿਹੜਾ ਹੰਕਾਰੀ ਮਨਮੁਖ ਬੰਦਾ ਹੈ ਫਿਰ ਜੂਨੀ ਭਵੈ, ਉਹ ਮੁੜ ਕੇ ਜੂਨਾਂ ਦੇ ਵਿੱਚ ਹੀ ਭਟਕਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਜਿਹੋ ਜਿਹਾ ਮਨੁੱਖ ਹੰਕਾਰ ਕਰਦਾ ਨਾ, ਫਿਰ ਉਹਨੂੰ ਜੂਨਾਂ ਦੇ ਵਿੱਚ ਭਟਕਣਾ ਪੈਂਦਾ, ਕਦੇ ਸੱਪਾਂ ਦੀ ਜੂਨ, ਕਦੇ ਠੂਹੀਆਂ ਦੀ ਜੂਨ, ਜਿਹੋ ਜਿਹਾ ਮਨੁੱਖ ਦਾ ਕਰਮ ਹੁੰਦਾ ਹੈ ਤੇ ਉਹੋ ਜਿਹੀ ਜੂਨ ਵਿੱਚ ਉਸਨੂੰ ਜਾਣਾ ਪੈਂਦਾ ਹੈ।
ਸੋ ਬੁਝੈ ਜੋ ਸਤਿਗੁਰ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਉਸ ਰਾਜ ਨੂੰ ਉਹ ਸਮਝ ਸਕਦਾ ਹੈ ਜਾਂ ਉਹ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਾਂ ਉਸਦਾ ਵਜੂਦ ਸਾਡੇ ਅੰਦਰ ਹੈ, ਉਸਨੂੰ ਉਹੀ ਬੁਝ ਸਕਦਾ ਹੈ ਜੋ ਸਤਿਗੁਰ ਪਾਏ, ਜਿਹੜਾ ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲਵੇ, ਭਾਵ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਗਿਆਤ ਉਪਲਬਧ ਹੁੰਦੀ ਹੈ।
ਹਉ ਮੈਂ ਮਾਰੇ ਗੁਰ ਸ਼ਬਦੇ ਪਾਏ।
ਸਤਿਗੁਰੂ ਦੇ ਨਾਲ ਮਿਲ ਕੇ ਕਿਵੇਂ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੁੰਦੀ ਹੈ? ਹਜ਼ੂਰ ਕਹਿੰਦੇ, ਹਉ ਮੈਂ ਮਾਰੇ ਗੁਰ ਸ਼ਬਦੇ ਪਾਏ। ਉਹ ਗੁਰੂ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਮਾਰ ਦਿੰਦਾ ਤੇ ਹਉਮੈ ਨੂੰ ਮਾਰ ਕੇ ਹਉਮੈ ਹੀ ਇੱਕ ਦੀਵਾਰ ਹੈ, ਹਉਮੈ ਹੀ ਇੱਕ ਰੁਕਾਵਟ ਹੈ। ਜਦੋਂ ਉਹ ਹਉਮੈ ਨੂੰ ਮਾਰ ਦਿੰਦਾ ਤੇ ਪਾਏ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਅਰਧ ਉਧ ਕੀ ਸੰਧ ਕਿਉਂ ਜਾਣੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਜਗਿਆਸੂਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੀ ਗੁਰੂ ਤੋਂ ਬਿਨਾਂ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ? ਤਾਂ ਸਤਿਗੁਰੂ ਕਹਿੰਦੇ, ਭਾਈ ਨਹੀਂ। ਅਰਧ ਉਰਧ ਕੀ ਸੰਧ ਕਿਉਂ ਜਾਣੈ। ਅਰਧ ਦਾ ਅਰਥ ਹੈ ਨੀਵਾਂ ਤੇ ਉਰਧ ਦਾ ਅਰਥ ਹੈ ਉੱਚਾ। ਇਹ ਜਿਹੜਾ ਜੀਵ ਨੀਵਾਂ ਹੈ ਤੇ ਪਰਮੇਸ਼ਰ ਉੱਚਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਉਹ ਵਾਹਿਗੁਰੂ ਹਰ ਢੰਗ ਦੇ ਨਾਲ ਉੱਚਾ ਹੈ ਤੇ ਅਸੀਂ ਨੀਵੇਂ ਹਾਂ। ਅਰਧ ਉਰਧ ਕੀ ਸੰਧ। ਹੁਣ ਇਹ ਜੀਵ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੰਧ ਦਾ ਅਰਥ ਹੈ ਮਿਲਾਪ ਕਿਵੇਂ ਹੋ ਸਕਦਾ ਹੈ? ਇਸ ਗੱਲ ਨੂੰ ਨਗੁਰਾ ਆਦਮੀ ਕਿਵੇਂ ਜਾਣ ਸਕਦਾ? ਨਹੀਂ ਜਾਣ ਸਕਦਾ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਜੀਵ ਆਤਮਾ ਉਸ ਪਰਮਾਤਮਾ ਦੇ ਵਿੱਚ ਕਿਵੇਂ ਮਿਲ ਸਕਦਾ ਹੈ, ਇਹਦੀ ਸੰਧੀ ਕਿਵੇਂ ਹੋ ਸਕਦੀ ਹੈ? ਇਸ ਗੱਲ ਨੂੰ ਨਗੁਰਾ ਆਦਮੀ ਨਹੀਂ ਜਾਣ ਸਕਦਾ। ਇਸ ਚੀਜ਼ ਨੂੰ ਗੁਰੂ ਵਾਲਾ ਹੀ ਜਾਣਦਾ ਹੈ।
ਗੁਰਮੁਖ ਸੰਧ ਮਿਲੈ ਮਨ ਮਾਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਸੰਧ ਮਿਲੈ। ਗੁਰੂ ਦੀ ਕਿਰਪਾ ਦੇ ਨਾਲ ਜੀਵ ਤੇ ਈਸ਼ਵਰ ਦੀ ਸੰਧੀ ਮਿਲਦੀ ਹੈ, ਭਾਵ ਇਹਨਾਂ ਦਾ ਮਿਲਾਪ ਹੁੰਦਾ ਹੈ ਤੇ ਮਨ ਮਾਨੈ। ਪਰ ਇਹ ਗੱਲ ਉਦੋਂ ਵਾਪਰਦੀ ਹੈ ਜਦੋਂ ਗੁਰੂ ਤੇ ਪੂਰਨ ਮਨ ਮੰਨ ਜਾਂਦਾ ਹੈ। ਜਦੋਂ ਆਪਾਂ ਗੁਰੂ ਨੂੰ ਪੂਰਨ ਪਰਮੇਸ਼ਰ ਦਾ ਰੂਪ ਜਾਣ ਲੈਂਦੇ ਹਾਂ, ਜੋ ਵੀ ਸਤਿਗੁਰੂ ਹੁਕਮ ਕਰੇ ਉਹਨੂੰ ਸੱਚ ਸੱਚ ਕਰਕੇ ਮੰਨਦੇ ਹਾਂ, ਫਿਰ ਗੁਰੂ ਦੀ ਕਿਰਪਾ ਦੇ ਨਾਲ ਜੀਵ ਈਸ਼ਵਰ ਦਾ ਮਿਲਾਪ ਹੁੰਦਾ, ਉੱਚੇ ਤੇ ਨੀਵੇਂ ਦੀ ਸੰਧੀ ਜੁੜ ਜਾਂਦੀ ਹੈ। ਅਥਵਾ ਮੁੱਖ ਸਿਧਾਂਤ ਇਹੀ ਹੈ, ਅਰਧ ਉਰਧ ਕੀ ਸੰਧ ਕਿਉਂ ਜਾਣੈ। ਦੂਸਰੇ ਦੇ ਵਿੱਚ ਹੋਰ ਵੀ ਕਈ ਭਾਵ ਲਏ ਜਾਂਦੇ ਨੇ। ਅਰਧ ਉਰਧ, ਜਦੋਂ ਸਵਾਸ ਹੇਠਾਂ ਨੂੰ ਜਾਂਦਾ ਭਾਵ ਅੰਦਰ ਨੂੰ ਜਾਂਦਾ ਤੇ ਉਰਧ ਫਿਰ ਉੱਪਰ ਨੂੰ ਜਾਂਦਾ ਹੈ। ਇਹ ਸਵਾਸਾਂ ਦੀ ਵੀ ਗਤੀ ਇਸ ਤਰ੍ਹਾਂ ਚੱਲ ਰਹੀ ਹੈ ਨਾ। ਅਰਧ ਉਰਧ, ਕਦੇ ਸਵਾਸ ਹੇਠਾਂ ਨੂੰ ਅੰਦਰ ਨੂੰ ਜਾਂਦਾ, ਨਾਭੀ ਵੱਲ ਨੂੰ, ਕਦੇ ਹੇਠੋਂ ਉੱਪਰ ਨੂੰ ਆਉਂਦਾ। ਇਹਨਾਂ ਦੀ ਸੰਧੀ ਕਿੱਥੇ ਹੈ? ਇਸ ਗੱਲ ਨੂੰ ਵੀ ਹਰ ਕੋਈ ਨਹੀਂ ਜਾਣ ਸਕਦਾ। ਇਹਦਾ ਮਤਲਬ ਇਹ ਹੈ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਅਰਧ ਉਰਧ, ਸਵਾਸ ਜਦੋਂ ਹੇਠਾਂ ਨੂੰ ਜਾਂਦਾ ਹੈ ਅਤੇ ਉੱਪਰ ਨੂੰ ਜਾਂਦਾ ਹੈ, ਔਰ ਉਹ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਸਵਾਸਾਂ ਦੀ ਜਿਹੜੀ ਇਹ ਸੰਧੀ ਕਿੱਥੇ ਹੈ? ਸਾਡੀ ਨਾਭੀ ਦੇ ਹੇਠਾਂ ਪ੍ਰਾਣ ਅਤੇ ਅਪਾਨ ਵਾਜੂ ਦੀ ਗੰਢ ਹੈ, ਔਰ ਉਹਦੇ ਸਿਰ ਦੇ ਉੱਤੇ ਹੀ ਇਹ ਸਵਾਸਾਂ ਦੀ ਕਿਰਿਆ ਚੱਲ ਰਹੀ ਹੈ, ਅਤੇ ਜਦੋਂ ਉਹ ਗੰਢ ਖੁੱਲ੍ਹ ਜਾਂਦੀ ਹੈ ਅਤੇ ਫਿਰ ਸਰੀਰ ਨਾਸ ਹੋ ਜਾਂਦਾ। ਇਸ ਗੱਲ ਨੂੰ ਹਰ ਕੋਈ ਨਹੀਂ ਜਾਣ ਸਕਦਾ। ਅਰਧ ਉਰਧ ਕੀ ਸੰਧ ਕਿਉਂ ਜਾਣੈ, ਵੀ ਜਦੋਂ ਸਵਾਸ ਹੇਠਾਂ ਨੂੰ ਜਾਂਦਾ ਅਤੇ ਉੱਪਰ ਨੂੰ ਜਾਂਦਾ ਹੈ, ਇਹਨਾਂ ਦੀ ਸੰਧੀ, ਇਹਨਾਂ ਦਾ ਮਿਲਾਪ ਕਿਹੜੀ ਜਗ੍ਹਾ 'ਤੇ ਹੁੰਦਾ, ਇਸ ਨੂੰ ਹਰ ਕੋਈ ਨਹੀਂ ਜਾਣ ਸਕਦਾ। ਇਸ ਨੂੰ ਗੁਰਮੁਖ ਵਿਅਕਤੀ ਹੀ ਜਾਣਦਾ ਹੈ, ਜਿਹੜਾ ਸਵਾਸ ਗ੍ਰਾਸ ਸਿਮਰਨ ਕਰਦਾ ਹੈ ਉਹਨੂੰ ਪਤਾ ਲੱਗਦਾ ਹੈ ਵੀ ਨਾਭੀ ਦੇ ਹੇਠਾਂ ਪ੍ਰਾਣ ਅਤੇ ਅਪਾਨ ਵਾਜੂ ਦਾ ਜੋੜ ਹੈ, ਇੱਕ ਗੰਢ ਹੈ, ਔਰ ਉੱਥੇ ਤੱਕ ਜਿਹੜਾ ਚਲਿਆ ਜਾਂਦਾ ਹੈ ਅਤੇ ਫਿਰ ਉਹਦੇ ਅੰਦਰ ਸਵਾਸ ਸਵਾਸ ਸਿਮਰਨ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਹੈ। ਗੁਰਮੁਖ ਸੰਧ ਮਿਲੈ ਮਨ ਮਾਨੈ, ਗੁਰੂ ਦੀ ਕਿਰਪਾ ਦੇ ਨਾਲ ਉਹ ਸੰਧੀ ਜੁੜ ਜਾਂਦੀ ਹੈ, ਭਾਵ ਆਉਂਦੇ ਜਾਂਦੇ ਸਵਾਸਾਂ ਦੇ ਵਿੱਚ ਉਹ ਸਿਮਰਨ ਓਤ ਪੋਤ ਹੋ ਜਾਂਦਾ ਹੈ, ਸੰਧੀ ਮਿਲਣੀ ਹੈ। ਸਵਾਸ ਸਵਾਸ ਗੁਰਮੁਖ ਸਿਮਰਨ ਕਰਦਾ ਹੈ ਅਤੇ ਮਨ ਮਾਨੈ, ਅਤੇ ਫਿਰ ਉਸਦਾ ਵਾਹਿਗੁਰੂ ਪਰਮੇਸ਼ਰ ਤੇ ਮਨ ਮੰਨ ਜਾਂਦਾ ਹੈ।
ਹਮ ਪਾਪੀ ਨਿਰਗੁਣ ਕੋ ਗੁਣ ਕਰੀਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਰਦਾਸ ਹੈ, ਹੇ ਵਾਹਿਗੁਰੂ ਜੀ, ਅਸੀਂ ਤਾਂ ਪਾਪੀ ਹਾਂ, ਨਿਰਗੁਣ ਯਾਰੇ ਹਾਂ, ਅਤੇ ਸਾਡੇ 'ਤੇ ਸੱਚੇ ਪਾਤਸ਼ਾਹ ਜੀ ਗੁਣ ਕਰੀਏ, ਸਾਡੇ 'ਤੇ ਪਰਉਪਕਾਰ ਕਰੋ।
ਪ੍ਰਭ ਹੋਏ ਦਿਆਲ, ਨਾਨਕ ਜਨ ਤਰੀਐ।
ਹੇ ਵਾਹਿਗੁਰੂ ਜੀ, ਜੇ ਤੁਸੀਂ ਸਾਡੇ 'ਤੇ ਦਿਆਲ ਹੋ ਜਾਵੋ, ਜੇ ਤੁਸੀਂ ਸਾਡੇ 'ਤੇ ਪ੍ਰਸੰਨ ਹੋ ਜਾਵੋ, ਤਾਂ ਫਿਰ ਹੀ ਅਸੀਂ ਪਾਪ ਸਾਗਰ ਤੋਂ ਤਰ ਸਕਦੇ ਹਾਂ, ਵਰਨਾ ਸਾਡੇ ਵਿੱਚ ਤਾਂ ਤਰਨ ਦੀ ਸਮਰੱਥਾ ਨਹੀਂ ਹੈ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੋਂ ਨਾਨਕ ਦੇਹੋ ਸੱਚਾ ਵਿਚਾਰੋ। ਅਤੇ ਜੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੇ ਵੱਲੋਂ ਜੁਗਤੀ ਮਿਲ ਜਾਵੇ, ਜੈਸੇ ਜਲਮੈ ਕਵਲ ਨਿਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਪ ਸਾਗਰ ਤਰੀਐ ਨਾਨਕ ਨਾਮ ਵਖਾਣੇ, ਅਤੇ ਫਿਰ ਆਪਣੇ ਆਪ ਹੀ ਪਾਪ ਸਾਗਰ ਤੋਂ ਪਾਰੋ ਤਾਰਾ ਹੁੰਦਾ ਹੈ।
ਸੋਲਹ ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਇੱਥੇ 16 ਅਸ਼ਟਪਦੀਆਂ ਜੋ ਗੁਆਰੇਰੀ ਗੌੜੀ ਰਾਗ ਦੀ ਜਾਤੀ ਵਿੱਚ ਉਚਾਰਨ ਕੀਤੀਆਂ ਨੇ, ਉਹ ਇੱਥੇ ਸੰਪੂਰਨ ਹੋਈਆਂ ਨੇ। ਇਹ ਜਿਹੜੇ ਅੱਖਰ ਨੇ ਨਾ, ਇਹਨਾਂ ਨੂੰ ਵੀ ਉਚਾਰਨ ਕਰਨਾ ਚਾਹੀਦਾ ਪਾਠੀ ਸਿੰਘਾਂ ਨੂੰ, ਕਿਉਂਕਿ ਗੁਰਬਾਣੀ ਨਾਲ ਸੰਬੰਧਿਤ ਜੋ ਵੀ ਅੱਖਰ ਗੁਰੂ ਮਹਾਰਾਜ ਨੇ ਲਿਖੇ ਨੇ ਨਾ, ਉਹਨਾਂ ਅੱਖਰਾਂ ਦਾ ਉਚਾਰਨ ਕਰਨਾ ਜ਼ਰੂਰੀ ਹੈ। ਪਰ ਜਿਹੜੇ ਅੰਕ ਨੇ ਮਹੱਲੇ ਦੇ ਨਾਲ ਲਿਖੇ ਹੋਏ, ਉਹਨਾਂ ਦਾ ਉਚਾਰਨ ਕਰਨਾ ਜ਼ਰੂਰੀ ਹੈ। ਦੂਸਰੇ ਤਾਂ ਗਿਣਤੀ ਸੂਚਕ ਅੰਕ ਮੰਨੇ ਜਾਂਦੇ ਨੇ। ਇਸ ਲਈ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਿੱਥੇ ਇਹ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਜਾਂ ਵਾਰਾਂ ਦੇ ਅਖੀਰ 'ਤੇ, ਸੁੱਧ ਜਾਂ ਸੁੱਧ ਕੀਚੇ ਸ਼ਬਦ ਆਉਂਦੇ ਨੇ, ਕਿਸੇ ਜੋੜ ਲਿਖਿਆ ਆਉਂਦਾ, ਕਿਧਰੇ ਜੁਮਲਾ ਵੀ ਆ ਜਾਂਦਾ, ਉਹ ਸ਼ਬਦਾਂ ਦਾ ਉਚਾਰਨ ਕਰਨਾ ਹੀ ਚਾਹੀਦਾ, ਕਿਉਂਕਿ ਉਹਨਾਂ ਦਾ ਸੰਬੰਧ ਉਸ ਬਾਣੀ ਦੇ ਨਾਲ ਹੈ। ਇਸੇ ਲਈ ਇਹ ਅੱਖਰਾਂ ਦਾ ਉਚਾਰਨ, ਇਹ ਜਿਹੜੇ ਅੱਖਰ ਨੇ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਲਿਖਵਾਏ ਨੇ, ਤਾਂ ਕਿ ਵੀ ਆਮ ਪਾਠੀ ਸਿੰਘਾਂ ਨੂੰ ਪਾਠ ਕਰਦਿਆਂ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਹਾਂ, ਇੱਥੇ 16 ਅਸ਼ਟਪਦੀਆਂ ਗੁਆਰੇਰੀ ਗੌੜੀ ਦੀਆਂ ਸੰਪੂਰਨ ਹੋਈਆਂ ਨੇ। ਇਸ ਲਈ ਉਸ ਦੀ ਗਿਆ ਅਤੇ ਸੰਗਤਾਂ ਦੀ, ਸਰੋਤਿਆਂ ਦੀ ਸਮਝ ਵਾਸਤੇ ਇਹਨਾਂ ਦਾ ਉਚਾਰਨ ਕਰਨਾ ਜ਼ਰੂਰੀ ਹੈ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ 2 ਅਸ਼ਟਪਦੀਆਂ ਅੱਗੇ ਹੋਰ ਆ ਰਹੀਆਂ ਨੇ, ਪਰ ਉਹ ਹੁਣ ਵੱਖਰੀ ਗੌੜੀ ਰਾਗ ਦੀ ਜਾਤੀ ਵਿੱਚ ਨੇ, ਉਹਨਾਂ ਦੀ ਵਿਚਾਰ ਵੀ ਸਰਵਣ ਕਰੋ।
ਗੌੜੀ ਬੈਰਾਗਣ ਮਹਿਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਉਂ ਗਾਈ ਕੋ ਗੋਇਲੀ ਰਾਖੈ ਕਰ ਸਾਰਾ।
ਅੱਗੇ ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ 2 ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਆਪਣੇ ਭਲੇ ਵਾਸਤੇ, ਆਪਣੀ ਸੁੱਖ ਸ਼ਾਂਤੀ ਵਾਸਤੇ, ਕਿਉਂਕਿ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਤਿਗੁਰੂ ਦਾ ਹੁਕਮ ਵੀ ਹੈ ਵੀ ਅਸੀਂ ਆਪਣੇ ਸੁੱਖ ਵਾਸਤੇ, ਭਲੇ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਸਕਦੇ ਹਾਂ। ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਇਹ ਤੋਂ ਤੁਰਖ ਹੋ ਦੀਨ ਦਿਆਲਾ, ਤੋ ਸਰਨਾਗਤ ਨਦਰ ਨਿਹਾਲਾ ਰਹਾਓ। ਸਤਿਗੁਰੂ ਕਹਿੰਦੇ ਨੇ, ਐ ਦੀਨਾਂ ਅਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਡੀ ਇੱਥੇ ਵੀ ਅਤੇ ਉੱਥੇ ਵੀ, ਇਹ ਤੋ ਉਹ ਤੋ ਇਹ ਪੜਨਾਵੀ ਸ਼ਬਦ ਨੇ, ਇਹਦਾ ਮਤਲਬ ਇਹ ਹੈ ਇਸ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਤੁਸੀਂ ਮਹਾਰਾਜ ਸਾਨੂੰ ਰੱਖ ਲਵੋ, ਇਸ ਦੁਨੀਆਂ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਤੁਸੀਂ ਸਾਨੂੰ ਰੱਖ ਸਕਦੇ ਹੋ। ਤੋ ਸਰਨਾਗਤ ਨਦਰ ਨਿਹਾਲਾ, ਹੈ ਵਾਹਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਨਦਰ ਨਿਹਾਲਾ, ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰਕੇ ਨਿਹਾਲ ਕਰ ਸਕਦੇ ਹੋ, ਤੁਹਾਡੀ ਨਿਗਾਹ ਵਿੱਚ ਹੀ ਇਹ ਸ਼ਕਤੀ ਹੈ। ਜਿਸ ਉੱਤੇ ਤੁਹਾਡੀ ਮਿਹਰ ਦੀ ਨਿਗਾਹ ਵੀ ਹੋ ਜਾਵੇ, ਤੁਸੀਂ ਉਹਦਾ ਜਨਮ ਸਫਲ ਕਰ ਸਕਦੇ ਹੋ, ਉਸ ਨੂੰ ਕਿਰਤ ਕਿਰਤ ਕਰ ਸਕਦੇ ਹੋ। ਇਸ ਲਈ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਸਾਡੇ 'ਤੇ ਵੀ ਮਿਹਰ ਦੀ ਨਿਗਾਹ ਕਰ ਦਿਓ, ਇਹਦੇ ਨਾਲ ਸਾਡਾ ਵੀ ਲੋਕ ਅਤੇ ਪ੍ਰਲੋਕ ਸਵਰ ਸਕਦਾ ਹੈ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਜਿਉਂ ਗਾਈ ਕੋ ਗੋਇਲੀ ਰੱਖੈ ਕਰ ਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀ ਪੰਕਤੀ ਵਿੱਚ ਉਦਾਹਰਣ ਦਿੰਦੇ ਹਨ, ਜਿਵੇਂ ਕੋਈ ਗੋਇਲੀ ਦਾ ਅਰਥ ਹੈ ਗਵਾਲਾ, ਗਵਾਲਾ ਕਹਿੰਦੇ ਨੇ ਗਊਆਂ ਦੇ ਰਖਵਾਲੇ ਨੂੰ। ਜਿਉਂ ਗਾਈ ਕੋ ਗੋਇਲੀ, ਜਿਵੇਂ ਗੋਇਲੀ ਦਾ ਅਰਥ ਹੈ ਗਊਆਂ ਦਾ ਰਖਵਾਲਾ, ਉਹ ਗਊਆਂ ਨੂੰ ਹਮੇਸ਼ਾ ਆਪਣੀ ਨਿਗਰਾਨੀ ਅਤੇ ਨਜ਼ਰਸਾਨੀ ਵਿੱਚ ਰੱਖਦਾ ਹੈ, ਰੱਖਿਆ ਹੈ ਕਰ ਸਾਰਾ, ਅਤੇ ਫਿਰ ਉਹਨਾਂ ਦੀ ਸਾਰ ਸੰਭਾਲ ਵੀ ਕਰਦਾ ਹੈ। ਜਿਵੇਂ ਕੋਈ ਗਵਾਲਾ ਉਹ ਗਊਆਂ ਨੂੰ ਚਰਾਉਂਦਾ ਵੀ ਹੈ ਅਤੇ ਹਰ ਗਊ ਵੱਲ ਨਿਗਾਹ ਵੀ ਰੱਖਦਾ ਹੈ, ਔਰ ਉਹਨੂੰ ਉਹਦਾ ਹਰ ਵੇਲੇ ਹਰ ਬਿਮਾਰੀ ਠਮਾਰੀ ਦਾ ਵੀ ਖਿਆਲ ਰੱਖਦਾ ਹੈ, ਬਈ ਕੋਈ ਗਾਂ ਭੁੱਖੀ ਨਾ ਰਹਿ ਜਾਵੇ, ਕੋਈ ਪਾਣੀ ਤੋਂ ਬਿਨਾਂ ਪਿਆਸੀ ਨਾ ਰਹਿ ਜਾਵੇ। ਇਉਂ ਹਰ ਪ੍ਰਕਾਰ ਉਹਨਾਂ ਦੀ ਸਾਰ ਸੰਭਾਲ ਉਹ ਕਰਦਾ ਹੈ।
ਅਹਿਨਿਸ ਪਾਲਹਿ ਰਾਖ ਲੈ ਆਤਮ ਸੁਖ ਤਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸੇ ਤਰ੍ਹਾਂ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਵੀ ਅਹਿਨਿਸ ਪਾਲਹਿ ਰਾਖ ਲੈ, ਉਹ ਦਿਨ ਰਾਤ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਅਤੇ ਨਾਲ ਸਾਰਿਆਂ ਦੀ ਰਖਵਾਲੀ ਵੀ ਕਰਦਾ ਹੈ, ਰਾਖ ਲੈ ਸਭ ਦੀ ਰੱਖਿਆ ਵੀ ਕਰਦਾ ਹੈ। ਆਤਮ ਸੁਖ ਧਾਰਾ, ਅਤੇ ਨਾਲ ਆਤਮਕ ਸੁੱਖ ਵੀ ਪ੍ਰਦਾਨ ਕਰਦਾ ਹੈ। ਇਹਦਾ ਮਤਲਬ ਇਹ ਹੈ ਜਿਵੇਂ ਗਊਆਂ ਦਾ ਰਖਵਾਲਾ ਹਰ ਵੇਲੇ ਗਊਆਂ ਦਾ ਖਿਆਲ ਰੱਖਦਾ ਹੈ ਵੀ ਉਹ ਕਿਧਰੇ ਭੁੱਖੀਆਂ ਤਾਂ ਨਹੀਂ, ਪਿਆਸੀਆਂ ਤਾਂ ਨਹੀਂ, ਅਤੇ ਜੇ ਥੱਕ ਜਾਂਦੀਆਂ ਨੇ ਫਿਰ ਉਹਨਾਂ ਨੂੰ ਆਰਾਮ ਵੀ ਕਰਵਾਉਂਦਾ, ਹਰ ਚੀਜ਼ ਦਾ ਖਿਆਲ ਰੱਖਦਾ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਆ ਜਿਤਨੇ ਵੀ ਜੀਵ ਨੇ ਇਹਨਾਂ ਦੀ ਦਿਨ ਰਾਤ ਪਾਲਣਾ ਵੀ ਕਰਦਾ ਹੈ ਅਤੇ ਨਾਲ ਇਹਨਾਂ ਦੀ ਰਖਵਾਲੀ ਵੀ ਕਰਦਾ ਹੈ। ਆਤਮ ਸੁੱਖ ਧਾਰਾ, ਅਤੇ ਇਹਦੇ ਵਿੱਚ ਉਹ ਆਤਮ ਸੁੱਖ ਦਾ ਅਰਥ ਹੈ ਵੀ ਆਪਣੇ ਮਨ ਦਾ ਸੁੱਖ ਧਾਰਨ ਕਰਦਾ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਤਮਕ ਸਕੂਨ ਹਾਸਲ ਕਰਦਾ ਵੀ ਇਹ ਮੇਰਾ ਪਰਿਵਾਰ ਹੈ। ਜਿਵੇਂ ਕੋਈ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਪਾਲ ਕੇ ਮਾਤਾ ਪਿਤਾ ਆਪਣੀ ਜ਼ਿੰਮੇਦਾਰੀ ਸਮਝਦੇ ਨੇ, ਇਹਦੇ ਵਿੱਚ ਉਹਨਾਂ ਨੂੰ ਕੁਝ ਸਕੂਨ ਵੀ ਮਿਲਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਦੀ ਪਾਲਣਾ ਕਰਦਾ ਅਤੇ ਸਭ ਦੀ ਰਖਵਾਲੀ ਕਰਦਾ ਹੈ। ਆਤਮ ਸੁੱਖ ਤਾਰਾ, ਇਹਦੇ ਵਿੱਚ ਉਹਨੂੰ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ।
ਇਤ ਉਤ ਰਾਖੋ ਦੀਨ ਦਿਆਲਾ ਤੋ ਸਰਣਾਗਤ ਨਦਰ ਨਿਹਾਲਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਦੀਨ ਦਿਆਲ ਹੋ, ਦੀਨਾ ਬੰਧੂ ਹੋ, ਇਸ ਲੋਕ ਅਤੇ ਪ੍ਰਲੋਕ ਵਿੱਚ ਸਾਡੀ ਰਖਵਾਲੀ ਕਰਨ ਵਾਲੇ ਹੋ, ਕਿਰਪਾ ਕਰੋ ਸਾਡੀ ਰਖਵਾਲੀ ਕਰੋ। ਤੋ ਸਰਣਾਗਤ ਨਦਰ ਨਿਹਾਲਾ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਪਏ ਹਾਂ, ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰਕੇ ਨਿਹਾਲ ਕਰਨ ਵਾਲੇ ਹੋ।
ਜੈ ਦੇਖੋ ਤੈ ਰਵ ਰਹੇ ਰੱਖ ਰਾਖਨ ਹਾਰਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਹ ਦੇਖੋ ਤੈ ਰਵ ਰਹੇ ਰੱਖ ਰਾਖਣ ਹਾਰਾ। ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਤੁਸੀਂ ਉੱਥੇ ਹੀ ਪਰਿਪੂਰਨ ਹੋ ਰਹੇ ਹੋ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਕੋਈ ਐਸੀ ਥਾਂ ਨਹੀਂ ਜਿੱਥੇ ਤੁਸੀਂ ਨਾ ਹੋਵੋ। ਜਹ ਦੇਖੋ ਤਾਂ ਰਵ ਰਹੇ ਰੱਖ ਰਾਖਣ ਹਾਰਾ, ਅਤੇ ਫਿਰ ਮਹਾਰਾਜ ਤੁਸੀਂ ਰਾਖਣ ਹਾਰਾ ਰੱਖਿਆ ਕਰਨ ਵਾਲੇ ਵੀ ਹੋ ਅਤੇ ਸਾਡੀ ਰਖਵਾਲੀ ਵੀ ਕਰਦੇ ਹੋ।
ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ।
ਹੇ ਵਾਹਿਗੁਰੂ ਜੀ, ਤੂੰ ਦਾਤਾ ਵੀ ਹੈ ਅਤੇ ਭੁਗਤਾ ਵੀ ਤੂੰ ਹੀ ਹੋ ਹੈ। ਦਾਤਾ ਕਹਿੰਦੇ ਨੇ ਦੇਣ ਵਾਲੇ ਨੂੰ, ਭੁਗਤਾ ਕਹਿੰਦੇ ਨੂੰ ਲੈ ਕੇ ਛਕਣ ਵਾਲੇ ਨੂੰ। ਦੇਣ ਵਾਲੇ ਵਿੱਚ ਵੀ ਅਤੇ ਲੈ ਕੇ ਛਕਣ ਵਾਲੇ ਵਿੱਚ ਵੀ ਤੂੰ ਵਰਤ ਰਿਹਾ ਹੈ। ਤੂੰ ਪ੍ਰਾਣ ਆਧਾਰਾ, ਹੈ ਵਾਹਿਗੁਰੂ, ਤੂੰ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ।